ਯਸ਼ਾਇਆ ਦਾ 42 ਬਾਪ ਦੀ 1 ਤੋਂ ਲੈ ਕੇ 9 ਆਏ ਤੱਕ। ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਪਰਮੇਸ਼ਵਰ ਦਾ ਵਾਅਦਾ ਕੀਤਾ ਹੋਇਆ ਸੇਵਕ, ਉਸ ਉੱਤੇ ਆਤਮਾ ਆਵੇਗਾ। ਇਸ ਕ੍ਰਿਸਮਿਸ ਦੇ ਮੌਕੇ 'ਤੇ ਅਸੀਂ ਕੁਝ ਹਫ਼ਤੇ ਯਸ਼ਾਇਆ ਦੀ ਕਿਤਾਬ ਵਿੱਚ ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਸੇਵਕ ਨੂੰ ਦੇਖਦੇ ਹੋਏ ਜਿਹੜਾ ਕੁਛ ਸਮਾਂ ਆ ਬਿਤਾਵਾਂਗੇ। ਜਿਵੇਂ ਕਿ ਅਸੀਂ ਕ੍ਰਿਸਮਿਸ 2023 ਤੱਕ ਪਹੁੰਚਦੇ ਹਾਂ ਅਤੇ ਦੁਨੀਆ ਭਰ ਵਿੱਚ ਦੇਖਦੇ ਹਾਂ ਕਿ ਇੱਥੇ ਬਹੁਤ ਕੁਝ ਆ ਜਿਹੜਾ ਕਿ ਬਹੁਤ ਧੁੰਦਲਾ ਆ ਜਾਂ ਬਹੁਤ ਹਨੇਰਾ ਜਿਹੜਾ ਦੁਨੀਆ ਦੇ ਵਿੱਚ ਛਾਇਆ ਹੋਇਆ ਹੈ। ਇਹ ਹੁਣ ਹਰ ਰਾਤ ਸਾਡੀਆਂ TV ਸਕਰੀਨਾਂ ਦੇ ਉੱਤੇ ਨਹੀਂ ਆ, ਪਰ ਯੂਕਰੇਨ ਵਿੱਚ ਭਿਆਨਕ ਸੰਘਰਸ਼ ਜਾਰੀ ਆ, ਜੀਵਨ ਤਬਾਹ ਹੋ ਰਿਹਾ ਆ ਅਤੇ ਸ਼ਹਿਰ ਜਿਹੜੇ ਆ ਉਹ ਪੱਧਰੇ ਹੋ ਰਹੇ ਆ। ਹਾਲ ਹੀ ਦੇ ਮਹੀਨਿਆਂ ਵਿੱਚ ਅਸੀਂ ਹਮਾਸ ਦੇ ਭਿਆਨਕ ਵਹਿਸ਼ੀ ਅੱਤਵਾਦ ਨੂੰ ਦੇਖਿਆ ਹੈ, ਕਿਉਂਕਿ ਉਹਨਾਂ ਨੇ ਬੇਕਸੂਰ ਇਸਰਾਈਲੀਆਂ ਦਾ ਕਤਲੇਆਮ ਕੀਤਾ, ਬਲਾਤਕਾਰ ਕੀਤਾ ਅਤੇ ਉਹਨਾਂ ਨੂੰ ਅਗਵਾ ਕੀਤਾ ਅਤੇ ਉਸ ਤੋਂ ਬਾਅਦ ਹੋਈ ਲੜਾਈ ਗਾਜ਼ਾ ਵਿੱਚ ਮੌਤ ਅਤੇ ਤਬਾਹੀ ਦੀ ਭਿਆਨਕਤਾ ਨਾਲ ਭਰੀ ਹੋਈ ਹੈ। ਹੋਰ ਸਾਰੇ ਵਿਵਾਦ ਹਨ ਜਿਨ੍ਹਾਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਕਰਦਾ। ਯਮਨ ਵਿੱਚ ਵੱਡੇ ਪੱਧਰ 'ਤੇ ਮੌਤ ਅਤੇ ਤਬਾਹੀ, ਰੋਹਿੰਗੀਆ ਦਾ ਕਤਲੇਆਮ। ਰੱਬ ਦਾ ਸ਼ੁਕਰੀਆ ਕਿ ਟਿਗਰੇ ਵਿੱਚ ਜਿਹੜੀ ਹੁਣ ਕੁਛ ਤੁਲਨਾਤਮਕ ਸ਼ਾਂਤੀ ਆ, ਪਰ ਲੋਕਾਂ ਕੋਲ ਪੁਨਰ ਨਿਰਮਾਣ ਦਾ ਇੱਕ ਵੱਡਾ ਕੰਮ ਆ। ਸਭ ਤੋਂ ਮਹੱਤਵਪੂਰਨ ਮਨੋਵਿਗਿਆਨਿਕ ਜਿਹੜਾ ਆ ਪੁਨਰ ਨਿਰਮਾਣ ਜੋ ਉਹਨਾਂ ਨੂੰ ਕਰਨਾ ਆ ਜਾਂ ਉਹ ਦੇਖਦੇ ਆ ਕਰਨ ਲਈ। ਜਿਵੇਂ ਕਿ ਅਸੀਂ ਆਪਣੇ ਦੇਸ਼ ਨੂੰ ਦੇਖਦੇ ਹਾਂ, ਕੋਵਿਡ ਦੀ ਜਾਂਚ ਨੂੰ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਕੋਈ ਉੱਥੋਂ ਆਸ਼ਾ ਨਹੀਂ ਮਿਲਦੀ ਜਾਂ ਅਸੀਂ ਕੋਈ ਆਸ਼ਾਵਾਦ ਨਹੀਂ ਬਣਦੇ। ਸਰਕਾਰ ਵਿੱਚ ਹਫੜਾ ਦਫੜੀ ਦਿਖਾਈ ਦਿੰਦੀ ਆ ਅਤੇ ਜਾਰੀ ਆ ਜੀਵਨ ਸੰਕਟ ਦੀ ਕੀਮਤ ਆ। ਫੂਡ ਬੈਂਕ ਦੀ ਵਰਤੋਂ ਜਿਹੜੀ ਆ ਉਹ ਛੱਤ ਦੇ ਬਾਹਰ ਹੋ ਰਹੀ ਆ, ਛੱਤ ਨੂੰ ਛੂਹ ਰਹੀ ਆ ਅਤੇ ਜਿਹੜੇ ਹੋਮਲੈਸ ਪੀਪਲ ਆ ਜਾਂ ਬੇਘਰ ਲੋਕ ਆ ਉਹ ਦਿਨ ਬ ਦਿਨ ਵੱਧ ਰਹੇ ਆ। ਅਤੇ ਅਮਰੀਕਾ ਵਿੱਚ ਇੱਕ ਹੋਰ ਜਿਹੜੀ ਕਰੇਜ਼ੀ ਪਾਗਲ ਕਰਨ ਵਾਲੀਆਂ ਜਿਹੜੀਆਂ ਚੋਣਾਂ ਆ ਜਾਂ ਇਲੈਕਸ਼ਨ ਆ ਉਹ ਹੋਣ ਜਾ ਰਹੀਆਂ ਆ। ਜਿਵੇਂ ਕਿ ਅਸੀਂ ਕ੍ਰਿਸਮਿਸ 2023 ਤੱਕ ਦੀ ਦੌੜ ਵਿੱਚ ਅਸੀਂ ਸਾਡੀ ਦੁਨੀਆ ਨੂੰ ਦੇਖਦੇ ਹਾਂ, ਇਸ ਬਾਰੇ ਚਿੰਤਾ ਕਰਨ ਲਈ ਬਹੁਤ ਕੁਝ ਹੈ। ਸਾਨੂੰ ਉਮੀਦ ਕਿੱਥੇ ਮਿਲੇਗੀ? ਸਾਨੂੰ ਸਾਡੀ ਮਦਦ ਕਰਨ ਲਈ ਕਿਸੇ ਦੀ ਲੋੜ ਆ। ਯਸ਼ਾਇਆ ਦੇ ਦਿਨਾਂ ਵਿੱਚ ਵੀ ਆਲੇ ਦੁਆਲੇ ਬਹੁਤ ਹਨੇਰਾ ਸੀ। ਉਹਨਾਂ ਨੂੰ ਉਹਨਾਂ ਦੇ ਜ਼ਮਾਨੇ ਦੀਆਂ ਮਹਾਂਸ਼ਕਤੀਆਂ ਦੁਆਰਾ ਪਰੇਸ਼ਾਨ ਕੀਤਾ ਗਿਆ ਸੀ। ਅਸ਼ੂਰੀ ਆਪਣੀਆਂ ਗਰਦਨਾਂ ਹੇਠਾਂ ਸਾਹ ਲੈ ਰਹੇ ਸਨ ਅਤੇ ਯਸ਼ਾਇਆ ਨੇ ਪਰਮੇਸ਼ੁਰ ਦੀ ਭਵਿੱਖਬਾਣੀ ਸ਼ਕਤੀ ਵਿੱਚ ਭਵਿੱਖ ਵਿੱਚ ਦੇਖਿਆ ਕਿ ਅਗਲੀ ਮਹਾਂਸ਼ਕਤੀ ਬਾਬਲ ਉਹਨਾਂ ਨੂੰ ਗੁਲਾਮੀ ਵਿੱਚ ਲੈ ਜਾਵੇਗੀ। ਉਸਨੇ ਦੇਖਿਆ ਕਿ ਉਸ ਤੋਂ ਬਾਅਦ ਮਹਾਂਸ਼ਕਤੀ ਮਹਾਨ ਸਾਇਰਸ ਦੇ ਰਾਜ ਵਿੱਚ ਪਰਸ਼ੀਅਨ ਉਹਨਾਂ ਨੂੰ ਆਜ਼ਾਦ ਕਰ ਦੇਣਗੇ, ਪਰ ਇਹ ਸਾਰੇ ਤਰੀਕੇ ਨਾਲ ਦਰਦ ਅਤੇ ਮੁਸ਼ਕਲ ਅਤੇ ਮੁਸੀਬਤ ਜਿਹੜੀ ਆ ਉਹ ਦੇਖਦੀ ਸੀ। ਅਤੇ ਲੋਕਾਂ ਨੇ ਸੋਚਿਆ ਹੋਣਾ ਆ ਕਿ ਜਾਂ ਲੋਕ ਉਸ ਵੇਲੇ ਸੋਚਦੇ ਹੋਣੇ ਆ ਕਿ ਸਾਨੂੰ ਜਿਹੜੀ ਆ ਮਦਦ ਦੀ ਲੋੜ ਆ, ਸਾਨੂੰ ਕਿਸੇ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ ਜੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮੁਸ਼ਕਲਾਂ ਦੇ ਨਾਲ ਨਜਿੱਠ ਸਕੇ। ਅਧਿਆਇ 41 ਵਿੱਚ ਜਿਸ ਭਾਗ ਨੂੰ ਅਸੀਂ ਦੇਖਣ ਜਾ ਰਹੇ ਹਾਂ ਅੱਜ, ਉਸ ਤੋਂ ਪਹਿਲਾਂ ਦੇ ਅਧਿਆਇ ਵਿੱਚ ਪਰਮੇਸ਼ੁਰ ਨੇ ਆਪਣੇ ਪਿਆਰੇ ਲੋਕਾਂ ਨੂੰ ਕਿਹਾ ਕਿ ਡਰੋ ਨਹੀਂ ਕਿਉਂਕਿ ਮੈਂ ਤੁਹਾਡੇ ਨਾਲ ਹਾਂ, ਨਿਰਾਸ਼ ਨਾ ਹੋਣਾ ਕਿਉਂਕਿ ਉਹ ਉਹਨਾਂ ਦਾ ਪਰਮੇਸ਼ੁਰ ਹੈ, ਉਹ ਉਹਨਾਂ ਨੂੰ ਮਜ਼ਬੂਤ ਕਰੇਗਾ ਅਤੇ ਉਹਨਾਂ ਦੀ ਸਹਾਇਤਾ ਕਰੇਗਾ ਅਤੇ ਉਹ ਉਹਨਾਂ ਨੂੰ ਆਪਣੇ ਹੱਥ ਵਿੱਚ ਫੜ ਲਵੇਗਾ। ਉਸ ਅਧਿਆਇ ਦੇ ਬਾਅਦ ਦੇ ਹਿੱਸੇ ਵਿੱਚ ਪਰਮੇਸ਼ੁਰ ਨੇ ਕੌਮਾਂ ਨੂੰ ਗਲਤ ਥਾਵਾਂ 'ਤੇ ਉਹਨਾਂ ਦੀ ਮਦਦ ਲੈਣ, ਝੂਠੀਆਂ ਮੂਰਤੀਆਂ ਦੇ ਪਿੱਛੇ ਜਾਣ ਦੀ ਪ੍ਰਵਿਰਤੀ ਦਾ ਪਰਦਾਫਾਸ਼ ਕੀਤਾ ਅਤੇ ਯਹੋਵਾ ਨੇ ਇਹਨਾਂ ਮੂਰਤੀਆਂ ਦੀ ਮੌਤ ਦਾ ਪਰਦਾਫਾਸ਼ ਕੀਤਾ। ਜਦੋਂ ਅਸੀਂ ਇੱਕ ਸੱਚੇ ਪਰਮੇਸ਼ੁਰ ਤੋਂ ਇਲਾਵਾ ਕਿਸੇ ਹੋਰ ਚੀਜ਼ ਵਿੱਚ ਭਰੋਸਾ ਰੱਖਦੇ ਹਾਂ ਤਾਂ ਅਸੀਂ ਮੂਰਤੀ ਪੂਜਾ ਵਿੱਚ ਸ਼ਾਮਲ ਹੋ ਜਾਂਦੇ ਹਾਂ। ਜਦੋਂ ਅਸੀਂ ਆਪਣੇ ਪੈਸੇ ਨੂੰ ਆਪਣੀ ਮਦਦ ਬਣਾਉਂਦੇ ਹਾਂ ਤਾਂ ਅਸੀਂ ਮੂਰਤੀ ਪੂਜਾ ਵਿੱਚ ਸ਼ਾਮਲ ਹੋ ਜਾਂਦੇ ਹਾਂ। ਜਦੋਂ ਅਸੀਂ ਆਪਣੇ ਕਰੀਅਰ ਨੂੰ ਜੋ ਅਸੀਂ ਬਣਨਾ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਉਸਨੂੰ ਆਪਣੀ ਮਦਦ ਬਣਾਉਂਦੇ ਹਾਂ ਤਾਂ ਅਸੀਂ ਮੂਰਤੀ ਪੂਜਨ ਬਣ ਜਾਂਦੇ ਹਾਂ। ਜਦੋਂ ਅਸੀਂ ਸਾਡੇ ਪਰਿਵਾਰ ਨੂੰ ਸਭ ਤੋਂ ਅੱਗੇ ਰੱਖਦੇ ਹਾਂ ਤਾਂ ਅਸੀਂ ਮੂਰਤੀ ਪੂਜਾ ਕਰਦੇ ਹਾਂ, ਅਜਿਹੀ ਚੀਜ਼ ਦੀ ਪੂਜਾ ਕਰਦੇ ਹਾਂ ਜੋ ਝੂਠ ਹੈ। ਜਦੋਂ ਪਦਾਰਥਵਾਦ ਜਾਂ ਸਵੈ ਚਿੱਤਰ ਸਾਡੀ ਮਦਦ ਕਰਦਾ ਹੈ ਤਾਂ ਅਸੀਂ ਯਸ਼ਾਇਆ ਦੇ ਜ਼ਮਾਨੇ ਦੇ ਉਹਨਾਂ ਲੋਕਾਂ ਵਾਂਗ ਅਰਥਹੀਣ ਚੀਜ਼ ਦੀ ਪੂਜਾ ਕਰ ਰਹੇ ਹਾਂ ਅਤੇ ਫਿਰ ਵੀ ਸਾਨੂੰ ਮਦਦ ਦੀ ਲੋੜ ਹੈ ਅਤੇ ਅਧਿਆਇ 42 ਦੇ ਨਾਲ ਜਿਹੜਾ ਇੱਥੇ ਇੱਕ ਚੀਜ਼ ਦੇਖਦੇ ਹਾਂ ਕਿ ਜੋ ਬਹੁਤ ਇੱਕ ਬੰਬ ਵਾਂਗੂ ਫਟਦੀ ਹੈ 42 ਵਿੱਚ। ਵੇਖੋ ਇਸ ਵੱਲ ਦੇਖੋ ਮੇਰਾ ਸੇਵਕ, ਯਸ਼ਾਇਆ ਨੇ ਸਾਨੂੰ ਪਰਮੇਸ਼ੁਰ ਦੇ ਬਚਾਓ ਆਤਮਾ ਨਾਲ ਭਰਪੂਰ ਸੇਵਕ ਨਾਲ ਜਾਣੂ ਕਰਵਾਇਆ। ਅਧਿਆਇ 42 ਸਾਡੇ ਲਈ 4 ਸਰਵੈਂਟ ਗੀਤਾਂ ਵਿੱਚੋਂ ਪਹਿਲਾ ਪੇਸ਼ ਕਰਦਾ ਹੈ ਜੋ ਪਰਮੇਸ਼ੁਰ ਦੇ ਬਾਰੇ ਹਨ ਅਤੇ ਅਸੀਂ ਇੱਕ ਸਾਲ ਆਪਣੀ ਕ੍ਰਿਸਮਸ ਲੜੀ ਵਿੱਚ ਉਹਨਾਂ ਵਿੱਚੋਂ ਹਰ ਇੱਕ ਨੂੰ ਦੇਖਣ ਜਾ ਰਹੇ ਹਾਂ। ਜਿਵੇਂ ਕਿ ਅਸੀਂ ਪਹਿਲੀਆਂ 9 ਆਇਤਾਂ ਨੂੰ ਦੇਖਿਆ, ਮੈਂ ਚਾਹੁੰਦਾ ਹਾਂ ਕਿ ਅਸੀਂ 3 ਦਿਲਚਸਪ ਸਵਾਲਾਂ ਦੀ ਜਾਂਚ ਕਰੀਏ। ਇਹਨਾਂ ਵਿੱਚੋਂ ਪਹਿਲਾ ਸਵਾਲ ਜਿਹੜਾ ਹੈ ਉਹ ਹੈ, ਇਹ ਬਚਾਉਣ ਵਾਲਾ ਆਤਮਾ ਭਰਪੂਰ ਸੇਵਕ ਕੌਣ ਹੈ? ਵੇਖੋ ਮੇਰਾ ਸੇਵਕ, ਪਰਮੇਸ਼ੁਰ ਦੇ ਸੇਵਕ ਦਾ ਵਿਸ਼ਾ ਯਸ਼ਾਇਆ ਦੀ ਕਿਤਾਬ ਵਿੱਚ ਸਭ ਤੋਂ ਮਹੱਤਵਪੂਰਨ ਵਿਸ਼ਿਆਂ ਵਿੱਚੋਂ ਇੱਕ ਹੈ ਅਤੇ ਇਹ ਕਿਤਾਬ ਦੇ ਦੂਜੇ ਅੱਧ ਵਿੱਚ ਉਸਦੇ ਸੰਦੇਸ਼ ਦੇ ਕੇਂਦਰ ਵਿੱਚ ਹੈ, ਕਿਉਂਕਿ ਉਸਦਾ ਸੰਦੇਸ਼ ਆਪਣੇ ਸਿਖਰ 'ਤੇ ਜਾਂਦਾ ਹੈ। ਵੇਖੋ ਮੇਰਾ ਸੇਵਕ, ਜਦੋਂ ਸਮੂਹਲ ਨੇ ਸ਼ਾਊਲ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤਾਂ ਉਸਨੇ ਕਿਹਾ, ਵੇਖੋ ਆਪਣਾ ਰਾਜਾ। ਜਦੋਂ ਪਿਲਾਤੂਸ ਨੇ ਯਿਸੂ ਨੂੰ ਉਸਦੇ ਮੁਕੱਦਮੇ ਵਿੱਚ ਭੀੜ ਦੇ ਸਾਹਮਣੇ ਪੇਸ਼ ਕੀਤਾ ਤਾਂ ਉਸਨੇ ਕਿਹਾ, ਵੇਖੋ ਤੁਹਾਡਾ ਰਾਜਾ। ਬੈਰੀ ਵੈਥ ਕਹਿੰਦਾ ਹੈ, ਇਹ ਮੇਰਾ ਸੇਵਕ, ਇਹ ਇੱਕ ਆਰਕੈਸਟਰਾ ਦੇ ਕੰਮ ਵਿੱਚ ਤੁਰੀਆਂ ਦੇ ਅਚਾਨਕ ਧਮਾਕੇ ਦਾ ਜਾਂ ਡਰਮਸ ਦੇ ਰੋਲ ਵਾਂਗ ਹੈ। ਅਸੀਂ ਤੁਰੰਤ ਮਹਿਸੂਸ ਕਰਦੇ ਹਾਂ ਕਿ ਇੱਕ ਸਿਖਰ 'ਤੇ ਗਿਰਾਇਕ ਪਹੁੰਚ ਗਿਆ ਹੈ ਜਾਂ ਕੰਮ ਦੇ ਟੈਂਪੋ ਜਾਂ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਹੋਣ ਵਾਲੀ ਹੈ ਅਤੇ ਇਹ ਨਿਸ਼ਚਿਤ ਤੌਰ 'ਤੇ ਇੱਥੇ ਇੱਕ ਇਸ ਚੀਜ਼ ਵਾਂਗੂ ਜਾਪਦਾ ਆ। ਇੱਥੇ ਤਾਂ ਰੱਬ ਹੀ ਐਲਾਨ ਕਰ ਰਿਹਾ, ਪਰ ਇਹ ਸੇਵਕ ਕੌਣ ਹੈ? ਇਹ ਸੰਭਾਵਨਾ ਹੈ ਕਿ ਸੇਵਕ ਇਜ਼ਰਾਈਲ ਦਾ ਬਚਿਆ ਹੋਇਆ ਬਕੀਆ ਹੈ ਅਤੇ ਪਰਮੇਸ਼ੁਰ ਕੌਮਾਂ ਨੂੰ ਕਹਿ ਰਿਹਾ ਹੈ, ਇੱਥੇ ਮੇਰਾ ਸੇਵਕ ਹੈ। ਲੋਕਾਂ ਦਾ ਇੱਕ ਸਪਸ਼ਟ ਤੌਰ 'ਤੇ ਮਾਮੂਲੀ ਸਮੂਹ ਹੈ ਅਤੇ ਫਿਰ ਵੀ ਪਰਮੇਸ਼ੁਰ ਕਹਿ ਰਿਹਾ ਕਿ ਮੈਂ ਉਹਨਾਂ ਦੁਆਰਾ ਸੰਸਾਰ ਵਿੱਚ ਆਪਣੇ ਉਦੇਸ਼ਾਂ ਨੂੰ ਪੂਰਾ ਕਰਾਂਗਾ। ਪਰ ਯਕੀਨਨ ਇਹ ਨੌਕਰ ਇਸਰਾਇਲ ਬਣਨ ਲਈ ਬਹੁਤ ਜ਼ਿਆਦਾ ਸੰਪੂਰਨ, ਬਹੁਤ ਆਦਰਸ਼ ਹੈ। ਜੇ ਤੁਸੀਂ ਇਹਨਾਂ ਪਹਿਲੀਆਂ 9 ਆਇਤਾਂ ਨੂੰ ਪੜ੍ਹਦੇ ਹੋ ਤਾਂ ਅਸੀਂ ਦੇਖਦੇ ਹਾਂ ਕਿ ਇਸਰਾਇਲ ਕਦੇ ਵੀ ਇਸ ਬਿੱਲ ਨੂੰ ਫਿੱਟ ਨਹੀਂ ਕਰ ਸਕਦਾ ਸੀ। ਅਸਲ ਵਿੱਚ ਇਸ ਹਵਾਲੇ ਵਿੱਚ ਨੌਕਰ ਇੱਕ ਅਜਿਹੀ ਸ਼ਖਸੀਅਤ ਜਾਪਦਾ ਹੈ ਜੋ ਸਭ ਤੋਂ ਸਭ ਕੁਝ ਮੂਰਤੀਮਾਨ ਕਰਦਾ ਹੈ ਜੋ ਇਸਰਾਇਲ ਨੂੰ ਹੋਣਾ ਚਾਹੀਦਾ ਹੈ ਪਰ ਨਹੀਂ ਹੈ। ਉਹ ਪਰਮੇਸ਼ੁਰ ਦਾ ਪੂਰਨ ਸੇਵਕ ਹੈ। ਹੁਣ ਜੇ ਤੁਸੀਂ ਮੱਤੀ ਵਿੱਚ ਸਾਡੀਆਂ ਹਾਲੀ ਲੜੀ ਨੂੰ ਧਿਆਨ ਦੇ ਰਹੇ ਸੀ ਤਾਂ ਇਸਦਾ ਸਵਾਲ ਦਾ ਜਵਾਬ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ। ਜਿਹਨੇ ਵੀ ਮੱਤੀ ਸਾਡੇ ਨਾਲ ਪਿਛਲੇ ਹਫ਼ਤੇ ਤੱਕ ਪੜ੍ਹਿਆ ਹੈ ਉਹਨੂੰ ਇਸ ਸਵਾਲ ਦਾ ਜਵਾਬ ਦੇਣ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੋ ਸੇਵਕ ਕੌਣ ਆ? ਅਸੀਂ ਅਕਤੂਬਰ ਦੇ ਸ਼ੁਰੂ ਵਿੱਚ ਮੱਤੀ 12 ਵਿੱਚ ਸੀ ਅਤੇ ਪਤਰਸ ਨੇ ਯਸ਼ਾਇਆ ਦੇ ਇਸ ਹਵਾਲੇ ਦਾ ਹਵਾਲਾ ਦਿੱਤਾ ਸੀ। ਮੱਤੀ 12 ਵੱਲ ਵਾਪਸ ਮੁੜੋ ਅਤੇ ਯਿਸੂ ਨੇ ਸੱਬਤ ਦੇ ਦਿਨ ਇੱਕ ਸੁੱਕੇ ਹੋਏ ਹੱਥ ਵਾਲੇ ਇੱਕ ਆਦਮੀ ਨੂੰ ਚੰਗਾ ਕੀਤਾ ਅਤੇ ਫਰੀਸੀ ਗੁੱਸੇ ਵਿੱਚ ਸਨ ਅਤੇ ਉਸਦੇ ਵਿਰੁੱਧ ਸਾਜ਼ਿਸ਼ ਰਚ ਰਹੇ ਸਨ ਕਿ ਉਸਨੂੰ ਕਿਵੇਂ ਤਬਾਹ ਕਰਨਾ ਹੈ। ਹੁਣ ਪੜ੍ਹੋ ਮੱਤੀ ਕੀ ਕਹਿੰਦਾ ਹੈ ਉਹ ਆਇਤ 15 ਤੋਂ। ਯਿਸੂ ਇਸ ਬਾਰੇ ਜਾਣਦਾ ਸੀ, ਉੱਥੇ ਉਹ ਹਟ ਗਿਆ ਅਤੇ ਬਹੁਤ ਸਾਰੇ ਉਸਦੇ ਮਗਰ ਹੋ ਗਏ ਅਤੇ ਉਹਨਾਂ ਸਾਰਿਆਂ ਨੂੰ ਯਿਸੂ ਨੇ ਚੰਗਾ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਨੂੰ ਜਾਣ ਨਾ ਦੇਣ। ਅਤੇ 18 ਆਇਤ ਵਿੱਚ ਲਿਖਿਆ, ਵੇਖੋ ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪ੍ਰੀਤਮ ਜਿਸ ਨਾਲ ਮੇਰੀ ਆਤਮਾ ਪ੍ਰਸੰਨ ਹੈ। ਮੈਂ ਆਪਣਾ ਆਤਮਾ ਉਸ ਉੱਤੇ ਪਾਵਾਂਗਾ, ਉਹ ਗੈਰ ਯਹੂਦੀ ਲੋਕਾਂ ਲਈ ਨਿਆਂ ਦਾ ਐਲਾਨ ਕਰੇਗਾ, ਉਹ ਨਾ ਝਗੜਾ ਕਰੇਗਾ ਅਤੇ ਨਾ ਉੱਚੀ ਆਵਾਜ਼ ਵਿੱਚ ਰੋਵੇਗਾ, ਨਾ ਹੀ ਗਲੀਆਂ ਵਿੱਚ ਉਸਦੀ ਆਵਾਜ਼ ਸੁਣੇਗਾ। ਇੱਕ ਡੰਗਿਆ ਹੋਇਆ ਕੰਨਾ ਉਹ ਤੋੜੇਗਾ ਨਹੀਂ ਅਤੇ ਇੱਕ ਤੁੰਦਰੀ ਹੋਈ ਬੱਤੀ ਨੂੰ ਉਹ ਬੁਝਾਏਗਾ ਨਹੀਂ ਜਦੋਂ ਤੱਕ ਉਹ ਨਿਆਂ ਨੂੰ ਨਹੀਂ ਜਿੱਤ ਲਿਆਉਂਦਾ ਅਤੇ ਉਸਦੇ ਨਾਮ ਉੱਤੇ ਉਪਰਾਈਆਂ ਕੌਮਾਂ ਆਸ ਰੱਖਣਗੀਆਂ। ਇਹ ਯਸ਼ਾਇਆ 42 ਦਾ ਇੱਕ ਹਵਾਲਾ ਹੈ। ਮੱਤੀ ਕਹਿੰਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਸੇਵਕ ਹੈ, ਯਿਸੂ ਬਚਾਉਣ ਵਾਲਾ ਆਤਮਾ ਨਾਲ ਭਰਪੂਰ ਸੇਵਕ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ। ਸੇਵਕ ਵਿੱਚ ਪਰਮੇਸ਼ੁਰ ਦੀ ਖੁਸ਼ੀ ਵੱਲ ਧਿਆਨ ਦਿਓ। ਯਸ਼ਾਇਆ 42 ਦੀ 1 ਲਿਖਿਆ, ਵੇਖੋ ਮੇਰਾ ਸੇਵਕ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਿਆ ਹੋਇਆ ਹੈ, ਜਿਸ ਤੋਂ ਮੇਰੀ ਆਤਮਾ ਪ੍ਰਸੰਨ ਹੈ। ਇੱਥੇ ਇਹਨਾਂ ਆਇਤਾਂ ਵਿੱਚ ਅਸੀਂ ਦੇਖਦੇ ਹਾਂ ਕਿ ਸੇਵਕ ਪਰਮਾਤਮਾ ਦੀ ਸਭ ਤੋਂ ਵੱਡੀ ਖੁਸ਼ੀ ਹੈ। ਰੱਬ ਮਨੁੱਖੀ ਸ਼ਬਦਾਂ ਵਿੱਚ ਬੋਲਦਾ ਅਤੇ ਕਹਿੰਦਾ ਹੈ, ਮੇਰੀ ਆਤਮਾ ਉਸ ਵਿੱਚ ਪ੍ਰਸੰਨ ਹੈ। ਅਸੀਂ ਮੱਤੀ ਤੋਂ ਜਾਣਦੇ ਹਾਂ ਕਿ ਯੇਸੂ ਕੀ ਇਹ ਯੇਸੂ ਹੈ, ਅਤੇ ਇਸ ਲਈ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ੁਰ ਯੇਸੂ ਵਿੱਚ ਪ੍ਰਸੰਨ ਹੁੰਦਾ ਹੈ ਅਤੇ ਪਰਮੇਸ਼ੁਰ ਯੇਸੂ ਵਿੱਚ ਖੁਸ਼ੀ ਲੈ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਨੌਕਰ ਯੇਸੂ ਚੁਣਿਆ ਹੋਇਆ ਹੈ, ਮੇਰਾ ਸੇਵਕ ਜਿਸ ਨੂੰ ਮੈਂ ਸੰਭਾਲਦਾ ਅਤੇ ਮੇਰਾ ਚੁਣਿਆ ਹੋਇਆ ਹੈ, ਉਹ ਪਰਮਾਤਮਾ ਦੁਆਰਾ ਪਰਮਾਤਮਾ ਦੇ ਉਦੇਸ਼ਾਂ ਲਈ ਨਿਯੁਕਤ ਕੀਤਾ ਗਿਆ ਹੈ। ਅਸੀਂ ਦੇਖਦੇ ਹਾਂ ਕਿ ਯੇਸੂ ਦਾ ਸੇਵਕ ਆਤਮਾ ਦੁਆਰਾ ਮਸਾ ਕੀਤਾ ਗਿਆ ਹੈ। ਪਰਮੇਸ਼ੁਰ ਕਹਿੰਦਾ ਹੈ, ਮੈਂ ਆਪਣਾ ਆਤਮਾ ਉਸ ਉੱਤੇ ਪਾਇਆ ਹੈ। ਹੁਣ ਇਸ ਬਾਰੇ ਥੋੜ੍ਹਾ ਜਿਹਾ ਸੋਚੀਏ। ਉਸ ਦੇ ਅਵਤਾਰ ਵਿੱਚ ਜਿਸ ਉੱਤੇ ਅਸੀਂ ਸਾਲ ਦੇ ਇਸ ਮੌਕੇ 'ਤੇ ਧਿਆਨ ਕੇਂਦਰਿਤ ਕਰਦੇ ਹਾਂ, ਯੇਸੂ ਦਾ ਸੇਵਕ ਰੂਪੀ ਤਰ੍ਹਾਂ ਸੇਵਕ ਪੂਰੀ ਤਰ੍ਹਾਂ ਪਰਮੇਸ਼ੁਰ ਉੱਤੇ ਨਿਰਭਰ ਹੋ ਗਿਆ ਸੀ। ਇੱਕ ਨੌਕਰ ਵਜੋਂ ਉਹ ਅਜਿਹੀ ਸਥਿਤੀ ਵਿੱਚ ਸੀ ਕਿੱਥੇ ਉਸ ਤੋਂ ਕਰਤੱਵਾਂ ਦੀ ਉਮੀਦ ਕੀਤੀ ਜਾਂਦੀ ਸੀ। ਆਪਣੇ ਸਲੀਬ 'ਤੇ ਚੜ੍ਹਾਉਣ ਤੋਂ ਠੀਕ ਪਹਿਲਾਂ ਯੇਸੂ ਨੇ ਇਸ ਗੱਲ ਦੀ ਗਵਾਹੀ ਦਿੱਤੀ ਸੀ ਕਿ ਜਦੋਂ ਉਸਨੇ ਕਿਹਾ ਸੀ, ਜੋ ਕੰਮ ਤੁਸੀਂ ਮੈਨੂੰ ਕਰਨ ਲਈ ਦਿੱਤਾ ਸੀ ਉਸ ਨੂੰ ਮੈਂ ਪੂਰਾ ਕਰਕੇ ਮੈਂ ਤੁਹਾਨੂੰ ਧਰਤੀ ਉੱਤੇ ਮਹਿਮਾ ਪ੍ਰਦਾਨ ਕੀਤੀ ਹੈ। ਆਪਣੀ ਸੇਵਕਾਈ ਦੇ ਹਰ ਬਿੰਦੂ 'ਤੇ ਯੇਸੂ ਦਾ ਸੇਵਕ ਆਪਣੇ ਸਵਰਗੀ ਪਿਤਾ ਦੀ ਮਜ਼ਬੂਤੀ ਸ਼ਕਤੀ 'ਤੇ ਨਿਰਭਰ ਸੀ। ਉਹ ਪਵਿੱਤਰ ਆਤਮਾ ਦੁਆਰਾ ਉਸਦੀ ਸੇਵਾ ਕੀਤੀ ਗਈ ਸੀ। ਮੁਕਤੀਦਾਤੇ ਦੇ ਤੌਰ 'ਤੇ ਉਸਦਾ ਕੰਮ ਪਰਮਾਤਮਾ ਦੀ ਇੱਛਾ ਨੂੰ ਪੂਰੀ ਤਰ੍ਹਾਂ ਅਧੀਨਗੀ ਵਿੱਚ ਕਰਨਾ ਸੀ। ਪਰਮੇਸ਼ੁਰ ਨੇ ਯਸ਼ਾਇਆ 42 ਦੀ 1 ਵਿੱਚ ਕਿਹਾ, ਮੈਂ ਆਪਣਾ ਆਤਮਾ ਉਸ ਉੱਤੇ ਪਾ ਦਿੱਤਾ ਹੈ, ਅਤੇ ਯੇਸੂ ਦੀ ਸਾਰੀ ਸੇਵਕਾਈ ਪਵਿੱਤਰ ਆਤਮਾ ਦੀ ਸ਼ਕਤੀ ਵਿੱਚ ਕੀਤੀ ਗਈ ਸੀ। ਯਸ਼ਾਇਆ ਨੇ ਪਹਿਲੇ ਹੀ ਅਧਿਆਇ ਵਿੱਚ 11 ਵਿੱਚ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਜਿੱਥੇ ਉਸਨੇ ਕਿਹਾ, ਅਤੇ ਪ੍ਰਭੂ ਦਾ ਆਤਮਾ ਉਸ ਉੱਤੇ ਟਿਕੇਗਾ, ਬੁੱਧ ਸਮਝ ਦਾ ਆਤਮਾ, ਸਲਾਹ ਅਤੇ ਸ਼ਕਤੀ ਦਾ ਆਤਮਾ, ਗਿਆਨ ਦੀ ਆਤਮਾ ਅਤੇ ਡਰ ਦਾ ਆਤਮਾ ਪ੍ਰਭੂ ਵਿੱਚ ਹੋਵੇਗਾ। ਅਤੇ ਉਹ ਯਸ਼ਾਇਆ 61 ਵਿੱਚ ਇਸ ਦਾ ਦੁਬਾਰਾ ਜ਼ਿਕਰ ਕਰਨ ਜਾ ਰਿਹਾ ਹੈ, ਜਿੱਥੇ ਉਹ ਕਹਿੰਦਾ ਹੈ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ ਕਿਉਂਕਿ ਉਸਨੇ ਗਰੀਬਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਮੈਨੂੰ ਮਸਾਂ ਕੀਤਾ ਹੈ। ਪ੍ਰਭੂ ਯੇਸੂ ਮਸੀਹ ਦੇ ਜੀਵਨ ਅਤੇ ਸੇਵਕਾਈ ਦੇ ਹਰ ਪਹਿਲੂ ਨੂੰ ਪਵਿੱਤਰ ਆਤਮਾ ਦੁਆਰਾ ਸ਼ਕਤੀ ਦਿੱਤੀ ਗਈ ਸੀ। ਯੇਸੂ ਦੀ ਧਾਰਨਾ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਸੀ। ਲੂਕਾ 1:35 ਵਿੱਚ ਲਿਖਿਆ, ਅਤੇ ਦੂਤ ਨੇ ਉਸ ਨੂੰ ਜਵਾਬ ਦਿੱਤਾ, ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅਤਿ ਮਹਾਨ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ, ਇਸ ਲਈ ਪੈਦਾ ਹੋਣ ਵਾਲੇ ਬੱਚੇ ਨੂੰ ਪਵਿੱਤਰ ਕਿਹਾ ਜਾਵੇਗਾ, ਪਰਮੇਸ਼ੁਰ ਦਾ ਪੁੱਤਰ। ਯੇਸੂ ਦਾ ਬਪਤਿਸਮਾ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਸੀ ਕਿਉਂਕਿ ਪਵਿੱਤਰ ਆਤਮਾ ਉਸ ਉੱਤੇ ਉਤਰਿਆ ਸੀ। ਉਜਾੜ ਵਿੱਚ ਯੇਸੂ ਦਾ ਪ੍ਰਤਾਵਾ ਆਤਮਾ ਦੁਆਰਾ ਪ੍ਰੇਰਿਤ ਸੀ। ਉਸ ਨੂੰ ਦੁਸ਼ਟ ਦੁਆਰਾ ਪਰਤਾਉਣ ਲਈ ਆਤਮਾ ਦੁਆਰਾ ਉਜਾੜ ਵਿੱਚ ਚਲਾਇਆ ਗਿਆ ਸੀ। ਇਸ ਲਈ ਜਨਤਕ ਸੇਵਕਾਈ, ਉਸਦਾ ਪ੍ਰਚਾਰ, ਉਸਦੇ ਚਮਤਕਾਰ, ਉਸਦੀ ਪ੍ਰਾਰਥਨਾ ਸਭ ਪਵਿੱਤਰ ਆਤਮਾ ਦੀ ਮਦਦ ਨਾਲ ਕੀਤੇ ਗਏ ਸਨ। ਲੂਕਾ 4:14 ਕਹਿੰਦਾ ਹੈ, ਅਤੇ ਯੇਸੂ ਆਤਮਾ ਦੀ ਸ਼ਕਤੀ ਨਾਲ ਗਲੀਲ ਨੂੰ ਵਾਪਸ ਆਇਆ ਅਤੇ ਉਸਦੇ ਸਾਰੇ ਉਸਦੇ ਬਾਰੇ ਸਾਰੇ ਇੱਕ ਖਬਰ ਆਲੇ ਦੁਆਲੇ ਦੇ ਦੇਸ਼ ਵਿੱਚ ਫੈਲ ਗਈ। ਯੇਸੂ ਦੀ ਮੌਤ, ਪੁਨਰ ਉਥਾਨ ਅਤੇ ਸਵਰਗ ਦੀ ਪਵਿੱਤਰ ਆਤਮਾ ਦਾ ਕੰਮ ਵੀ ਪਵਿੱਤਰ ਆਤਮਾ ਦਾ ਕੰਮ ਸਨ। ਇਹ ਇਬਰਾਨੀਆਂ 9:14 ਵਿੱਚ ਲਿਖਿਆ, ਮਸੀਹ ਦਾ ਲਹੂ ਜਿਸ ਨੇ ਸਦੀਵੀ ਆਤਮਾ ਦੁਆਰਾ ਆਪਣੇ ਆਪ ਨੂੰ ਬਿਨਾਂ ਕਿਸੇ ਦੇਹ ਦੇ ਪਰਮੇਸ਼ੁਰ ਨੂੰ ਭੇਂਟ ਕੀਤਾ, ਜ਼ਮੀਨ ਨੂੰ ਸ਼ੁੱਧ ਕਰੇਗਾ, ਜਿਉਂਦੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਮਰੇ ਹੋਏ ਜਿਹੜੇ ਕੰਮ ਆ ਉਹ ਖਤਮ ਹੋ ਜਾਣਗੇ। ਪਰਮੇਸ਼ੁਰ ਨੇ ਨੌਕਰ ਬਾਰੇ ਕਿਹਾ, ਮੈਂ ਆਪਣਾ ਆਤਮਾ ਉਸ ਉੱਤੇ ਪਾਇਆ ਹੈ, ਅਤੇ ਅਸੀਂ ਯੇਸੂ ਵਿੱਚ ਆਤਮਾ ਦੁਆਰਾ ਪ੍ਰੇਰਿਤ ਸੇਵਕ ਦਾ ਜੀਵਨ ਦੇਖਦੇ ਹਾਂ। ਪਰਮੇਸ਼ੁਰ ਨੇ ਯਸ਼ਾਇਆ ਰਾਹੀਂ ਕਿਹਾ, ਵੇਖੋ ਮੇਰੇ ਸੇਵਕ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰੇ ਚੁਣੇ ਹੋਏ ਜਿਸ ਵਿੱਚ ਮੇਰੀ ਆਤਮਾ ਪ੍ਰਸੰਨ ਹੈ, ਮੈਂ ਉਸ ਉੱਤੇ ਆਪਣਾ ਆਤਮਾ ਪਾ ਦਿੱਤਾ ਹੈ। ਸੋ ਸੇਵਕ ਕੌਣ ਹੈ? ਬਚਾਉਣ ਵਾਲਾ ਆਤਮਾ ਨਾਲ ਭਰਪੂਰ ਸੇਵਕ ਕੌਣ ਹੈ? ਇਹ ਪ੍ਰਭੂ ਯਿਸੂ ਮਸੀਹ ਤੋਂ ਇਲਾਵਾ ਕੋਈ ਹੋਰ ਨਹੀਂ ਹੈ। ਸਾਨੂੰ ਇੱਕ ਬਚਾਉਣ ਵਾਲੇ ਆਤਮਾ ਨਾਲ ਪਰੇ ਸੇਵਕ ਦੀ ਲੋੜ ਹੈ, ਅਤੇ ਇਹ ਉਹ ਹੈ ਜੋ ਪ੍ਰਭੂ ਯਿਸੂ ਮਸੀਹ ਹੀ ਹੈ। ਸੋ ਸਾਨੂੰ ਪ੍ਰਭੂ ਯਿਸੂ ਮਸੀਹ ਦੀ ਲੋੜ ਆ ਆਪਣੇ ਆਪ ਨੂੰ ਬਚਾਉਣ ਲਈ। ਹੁਣ ਦੂਸਰਾ ਸਵਾਲ, ਇਹ ਬੱਚਤ ਕੀ ਆਤਮਾ ਨਾਲ ਭਰਪੂਰ ਸੇਵਕ? ਜਿਵੇਂ ਹੀ ਨੌਕਰ ਦੀ ਘੋਸ਼ਣਾ ਕੀਤੀ ਜਾਂਦੀ ਹੈ, ਯਸ਼ਾਇਆ ਸਾਨੂੰ ਕਈ ਜਾਣਕਾਰੀ ਦਿੰਦਾ ਹੈ ਜੋ ਦਰਸਾਉਂਦਾ ਹੈ ਕਿ ਉਹ ਕਿਹੋ ਜਿਹਾ ਹੈ। ਉਸਦੀ ਨਿਮਰਤਾ ਅਤੇ ਚੁੱਪ ਵੇਖਦੇ ਹਾਂ। ਆਇਤ 2 ਕਹਿੰਦੀ ਹੈ, ਉਹ ਉੱਚੀ ਆਵਾਜ਼ ਵਿੱਚ ਨਹੀਂ ਰੋਵੇਗਾ, ਨਾ ਹੀ ਆਪਣੀ ਆਵਾਜ਼ ਨੂੰ ਉੱਚਾ ਕਰੇਗਾ, ਜਾਂ ਇਸ ਨੂੰ ਗਲੀਆਂ ਵਿੱਚ ਨਹੀਂ ਸੁਣਾਏਗਾ। ਐਲੈਕਸ ਮੋਟੀਅਰ ਕਹਿੰਦਾ ਹੈ ਕਿ ਇਹ ਆਇਤ ਦਰਸਾਉਂਦੀ ਹੈ ਕਿ ਨੌਕਰ ਸਵੈ ਪ੍ਰੇਰਕ ਨਹੀਂ ਹੈ। ਇੱਥੇ ਜਿਸ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ ਜਾਂ ਜਾ ਰਿਹਾ ਹੈ, ਉਹ ਉਸਦਾ ਸ਼ਾਂਤ ਅਣਗਹਿਲੀ ਵਾਲਾ ਵਿਵਹਾਰ, ਉਹ ਹਾਵੀ ਹੋਣ, ਦੂਜਿਆਂ ਨੂੰ ਨੀਵਾਂ ਦਿਖਾਉਣ ਜਾਂ ਆਪਣੀ ਮਸ਼ਹੂਰੀ ਕਰਨ ਲਈ ਬਾਹਰ ਨਹੀਂ ਹੈ। ਸੇਵਕ ਚੁੱਪ ਅਤੇ ਨਿਮਰਤਾ ਵੱਲ ਨਾਲ ਕੰਮ ਕਰਦਾ ਹੈ। ਕਿ ਇਹ ਪ੍ਰਭੂ ਯਿਸੂ ਬਾਰੇ ਹੈ, ਬਾਰੇ ਜੋ ਅਸੀਂ ਜਾਣਦੇ ਹਾਂ, ਉਸ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਮੈਟ 12 ਵਿੱਚ ਉਸਦੀ ਆਲੋਚਨਾ ਕੀਤੀ ਗਈ ਹੈ, ਅਤੇ ਫਰੀਸੀਆਂ ਦੁਆਰਾ ਪਰੇਸ਼ਾਨ ਕੀਤਾ ਗਿਆ ਅਤੇ ਉਹਨਾਂ ਦੇ ਹੋਰ ਜ਼ਬਾਨੀ ਹਮਲਿਆਂ ਦਾ ਸਾਹਮਣਾ ਕਰਨ ਵਾਲਾ ਹੈ, ਅਤੇ ਸਮੇਂ ਦੇ ਨਾਲ ਉਹ ਉਹਨਾਂ ਦੀ ਸਰੀਰਕ ਹਿੰਸਾ ਦਾ ਸਾਹਮਣਾ ਕਰੇਗਾ। ਅਤੇ ਫਿਰ ਵੀ ਮਸੀਹ ਦੇ ਮੈਥਿਊਜ਼ ਪੋਰਟਰੇਟ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਝਗੜਾ ਨਹੀਂ ਕਰੇਗਾ ਅਤੇ ਨਾ ਹੀ ਚੀਕੇਗਾ, ਕੋਈ ਵੀ ਗਲੀਆਂ ਵਿੱਚੋਂ ਆਵਾਜ਼ ਨਹੀਂ ਸੁਣਾਏਗਾ। ਕਿਹੜੀ ਚੀਜ਼ ਮਸੀਹ ਦੀ ਇਸ ਵਿਸ਼ੇਸ਼ਤਾ ਨੂੰ ਇੰਨੀ ਹੈਰਾਨੀਜਨਕ ਬਣਾਉਂਦੀ ਹੈ ਕਿ ਯਿਸੂ ਨੂੰ ਬ੍ਰਹਿਮੰਡ ਵਿੱਚ ਸਭ ਤੋਂ ਵੱਧ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ? ਉਸਦਾ ਹਰ ਇੱਕ ਜੀਵ 'ਤੇ ਪੂਰਾ ਅਧਿਕਾਰ ਹੈ। ਜੇ ਕਿਸੇ ਵੀ ਸ਼ਾਸਕ ਨੂੰ ਕਦੇ ਵੀ ਤਾਕਤ ਅਤੇ ਲੜਾਈ ਦੇ ਸ਼ੋਰ ਨਾਲ ਆਪਣੇ ਰਾਜ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਸੀ, ਤਾਂ ਉਹ ਪ੍ਰਭੂ ਯਿਸੂ ਮਸੀਹ ਸੀ। ਪਰ ਜਦੋਂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਆਤਮਾ ਨਾਲ ਮਸਾ ਕੀਤਾ, ਤਾਂ ਨਤੀਜਾ ਉਸ ਤੋਂ ਬਹੁਤ ਵੱਖਰਾ ਸੀ। ਉਹ ਹੁਣ ਆਪਣੇ ਦੁਸ਼ਮਣਾਂ ਨਾਲ ਬੇਚੈਨ ਝਗੜੇ ਜਾਂ ਉੱਚੀ ਉੱਚੀ ਝਗੜਿਆਂ ਜਾਂ ਗਲੀਆਂ ਵਿੱਚ ਹੰਗਾਮਾ ਕਰਕੇ ਨਹੀਂ ਨਜਿੱਠੇਗਾ। ਯਿਸੂ ਨੇ ਸਿਰਫ ਆਪਣਾ ਕੰਮ ਕੀਤਾ ਅਤੇ ਆਪਣਾ ਪ੍ਰਚਾਰ ਕੀਤਾ ਅਤੇ ਬਚਣ ਦੀ ਕੋਸ਼ਿਸ਼, ਇਹਨਾਂ ਨਾਲ ਬਚਣ ਦੀ ਕੋਸ਼ਿਸ਼ ਕੀਤੀ। ਮਸੀਹ ਦਾ ਰਾਜ ਇਸ ਸੰਸਾਰ ਦਾ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਸੜਕਾਂ 'ਤੇ ਪ੍ਰਦਰਸ਼ਨ, ਝੜਪਾਂ, ਉੱਚੀ ਉੱਚੀ ਝਗੜੇ, ਹਿੰਸਾ ਦੀਆਂ ਨਾਅਰੇਬਾਜ਼ੀਆਂ ਹੁੰਦੀਆਂ, ਜਿਵੇਂ ਕਿ ਅਸੀਂ ਹਾਲ ਹੀ ਵਿੱਚ ਕਈ ਸ਼ਹਿਰਾਂ ਦੀਆਂ ਗਲੀਆਂ ਵਿੱਚ ਦੇਖਿਆ ਹੈ। ਪਰ ਮਸੀਹ ਦਾ ਰਾਜ ਸੱਚਾਈ, ਪਿਆਰ ਅਤੇ ਅਧਿਆਤਮਿਕ ਸ਼ਕਤੀ ਦੇ ਬਲ ਨਾਲ ਜਿੱਤਦਾ ਹੈ। ਉਹ ਝਗੜਾਲੂ ਨਹੀਂ ਹੈ, ਉਹ ਫਰੀਸੀਆਂ ਨਾਲ ਝਗੜਾ ਨਹੀਂ ਕਰਦਾ, ਉਹ ਪਿੱਛੇ ਹਟ ਜਾਂਦਾ ਹੈ। ਉਹ ਕੋਈ ਸ਼ਮਾਉਣ ਨਹੀਂ ਹੈ, ਉਹ ਉਹਨਾਂ ਲੋਕਾਂ ਨੂੰ ਦੱਸਦਾ ਹੈ, ਉਹਨਾਂ ਨੂੰ ਚੰਗਾ ਕਰਦਾ ਹੈ, ਅਤੇ ਇਸ ਬਾਰੇ ਕੁਝ ਨਹੀਂ ਕਹਿੰਦਾ ਕਿ ਉਹ ਕੌਣ ਹੈ। ਉਹ ਚੁੱਪਚਾਪ ਚਲਾ ਜਾਂਦਾ ਹੈ। ਇਹ ਭੀੜ ਜੋ ਉਸਨੂੰ ਲੱਭਦੀ ਹੈ ਕਿ ਨਾ ਕਿ ਉਸਨੂੰ ਜੋ ਆਪਣੇ ਆਲੇ ਦੁਆਲੇ ਭੀੜ ਲੱਭਦਾ ਹੈ। ਯਿਸੂ ਦੀ ਇਹ ਤਸਵੀਰ ਇੱਕ ਸ਼ਾਨਦਾਰ ਸਿਰ ਨਿਮਰ ਯਿਸੂ ਨੂੰ ਦਰਸਾਉਂਦੀ ਹੈ, ਜਿਵੇਂ ਕਿ ਪੌਲਸ ਨੇ ਫਿਲੀਪੀਆਂ ਵਿੱਚ ਉਸ ਦਾ ਵਰਣਨ ਕੀਤਾ, ਜਿਹੜਾ ਬਹੁਤ ਹੀ ਸੁਭਾਅ ਵਾਲਾ ਪਰਮੇਸ਼ੁਰ ਸੀ। ਉਸਨੇ ਪਰਮੇਸ਼ੁਰ ਦੇ ਨਾਲ ਬਰਾਬਰੀ ਨੂੰ ਕੁਝ ਸਮਝਣਾ ਨਹੀਂ ਸਮਝਿਆ, ਪਰ ਆਪਣੇ ਆਪ ਨੂੰ ਕੁਝ ਨਹੀਂ ਬਣਾਇਆ। ਇੱਕ ਸੇਵਕ ਦਾ ਸੁਭਾਅ ਲੈ ਕੇ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ। ਉਹ ਕੁਝ ਵੀ ਨਹੀਂ, ਚੁੱਪ ਚਾਪ ਆਪਣੇ ਆਪ ਦਾ ਦਾਵਾ ਨਹੀਂ ਕਰਦਾ ਹੋਇਆ ਘੁੰਮਦਾ ਰਿਹਾ। ਨੌਕਰ ਯਿਸੂ ਦੀ ਨਿਮਰਤਾ ਅਤੇ ਕੋਮਲਤਾ ਅਤੇ ਉਸਦੀ ਜਿਹੜੇ ਚੰਗਿਆਈ ਨੂੰ ਦੇਖਦੇ ਹਨ। ਵਰਸਤਰੀ ਆਇਤ 3 ਵਿੱਚ ਉਹ ਕਹਿੰਦਾ ਹੈ, ਇੱਕ ਡੰਗਿਆ ਹੋਇਆ ਪੜਿਆ ਉਹ ਨਹੀਂ ਤੋੜੇਗਾ, ਅਤੇ ਇੱਕ ਹਲਕੀ ਬਲ ਦੀ ਬੱਤੀ ਉਹ ਨਹੀਂ ਬੁਝਾਏਗਾ। ਪ੍ਰਤੀਯੋਗੀ ਮਹਾਂਸ਼ਕਤੀਆਂ ਦੀ ਭੜਕੀ ਹੋਈ ਹਿੰਸਾ ਦੇ ਵਿਚਕਾਰ ਸੇਵਕ ਨਰਮੀ ਨਾਲ ਕੰਮ ਕਰੇਗਾ। ਕਿ ਇਹ ਉਹ ਨਹੀਂ ਹੈ ਜੋ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਦੇਖਦੇ ਹਾਂ। ਉਹ ਕੋਈ ਸਖਤ ਟਾਸਕ ਮਾਸਟਰ ਨਹੀਂ ਹੈ, ਉਹ ਕੋਈ ਦੂਰ ਦੁਰਾਡੇ ਵਾਲਾ ਨਹੀਂ ਹੈ, ਉਹ ਗੁੱਸੇ ਵਾਲਾ, ਮੰਗਣ ਵਾਲਾ, ਦਬਦਬਾ ਪਰਮੇਸ਼ੁਰ ਨਹੀਂ ਹੈ। ਉਹ ਕੋਮਲ ਅਤੇ ਧੀਰਜਵਾਨ ਅਤੇ ਦੇਖਭਾਲ ਕਰਨ ਵਾਲਾ ਪਰਮੇਸ਼ੁਰ ਹੈ। ਆਪਣੇ ਮਨ ਵਿੱਚ ਟਿਊਲਿਕ ਬਲਬ ਦੀ ਤਸਵੀਰ ਬਣਾਓ। ਸ਼ਾਇਦ ਉਹਨਾਂ ਸਕੂਲੀ ਪ੍ਰੋਜੈਕਟਾਂ ਵਿੱਚ ਇੱਕ ਜੋ ਘਰ ਆਉਂਦਾ ਹੈ ਅਤੇ ਬਿਸਤਰੇ ਦੇ ਹੇਠਾਂ ਵੱਧਦਾ ਹੈ ਅਤੇ ਜਿਸ ਨੂੰ ਦਿਨ ਬ ਦਿਨ ਵਧਣ ਦੀ ਤਸਵੀਰ ਬਣਾਓ। ਜਦੋਂ ਤੱਕ ਉਹਦੇ ਕੋਲ ਇੱਕ ਲੰਬੇ ਹੋਏ ਹਰੇ ਤਣੇ ਦੇ ਉੱਪਰ ਇੱਕ ਸੁੰਦਰ ਬਲਬ ਨਹੀਂ ਆ। ਹੁਣ ਕਲਪਨਾ ਕਰੋ ਕਿ ਤੁਹਾਡਾ ਬੱਚਾ ਪੌਦੇ ਨੂੰ ਖੜਕਾ ਰਿਹਾ ਹੈ, ਜਿਹੜੀ ਉਹ ਡੰਡੀ ਝੁਕੀ ਹੋਈ ਆ ਉਹਨੂੰ ਦੇਖ ਕੇ ਉਹਨੂੰ ਖੜਕਾਉਂਦਾ। ਤੁਸੀਂ ਇਸ ਨੂੰ ਸਹੀ ਢੰਗ ਨਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਹਰ ਵਾਰ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਇੱਕ ਕਬਜ਼ੇ ਵਾਂਗ ਇਸ ਦੇ ਪਾਸੇ 'ਤੇ ਫਲੈਪ ਹੋ ਜਾਂਦਾ ਹੈ। ਫੁੱਲ ਅਜੇ ਵੀ ਸੁੰਦਰ ਹੋ ਸਕਦਾ ਹੈ, ਪਰ ਜ਼ਰੂਰੀ ਤੌਰ 'ਤੇ ਇਸ ਲਈ ਕੀਤਾ ਗਿਆ ਹੈ ਕਿ ਤੁਸੀਂ ਇਸ ਨੂੰ ਕਲਿੱਪ ਕਰੋ ਅਤੇ ਹੋਰ ਦੀ ਉਮੀਦ ਕਰੋ। ਪਰ ਯਿਸੂ ਨੂੰ ਨਾ ਉਹ ਡੰਗਿਆ ਹੋਇਆ ਕਾਨਾ ਨਹੀਂ ਤੋੜਦਾ, ਨਾ ਹੀ ਉਹ ਇਸ ਦੀ ਦੇਖਭਾਲ ਕਰਦਾ ਹੈ। ਉਹ ਇਸ ਨੂੰ ਸੰਭਾਲਦਾ ਹੈ ਅਤੇ ਉਹ ਇਸ ਨੂੰ ਬਹਾਲ ਕਰਦਾ ਹੈ। ਹੁਣ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਦੇ ਵੀ ਸਾਡੀ ਜ਼ਿੰਦਗੀ ਵਿੱਚ ਕੋਈ ਦਰਦਨਾਕ ਸ਼ਾਂਤੀ ਨਹੀਂ ਕਰਦਾ, ਉਹ ਕਰਦਾ। ਪਰ ਜਦੋਂ ਜ਼ਿੰਦਗੀ ਨੇ ਸਾਨੂੰ ਇੱਕ ਵਿਨਾਸ਼ਕਾਰੀ ਝਟਕਾ ਦਿੱਤਾ ਹੈ ਅਤੇ ਅਸੀਂ ਆਤਮਾ ਵਿੱਚ ਡੂੰਘੇ ਸੱਟ ਲੱਗੇ ਹੋਏ ਹਾਂ ਤਾਂ ਸਾਡਾ ਸਿਰ ਨਿਰਾਸ਼ਾ ਨਾਲ ਜ਼ਮੀਨ 'ਤੇ ਹੈ, ਤਾਂ ਯਿਸੂ ਨਾਲ ਹੀ ਨਹੀਂ ਆਉਂਦਾ ਅਤੇ ਕਹਿੰਦਾ ਚਲੋ ਠੀਕ ਆ, ਕੁਛ ਨਹੀਂ, ਤੁਹਾਡੇ ਨਾਲ ਬਹੁਤ ਬੁਰਾ ਹੋਇਆ। ਮੇਰਾ ਅੰਦਾਜ਼ਾ ਹੈ ਕਿ ਅੱਜ ਇੱਥੇ ਸ਼ਾਇਦ ਕੁਝ ਡੰਗੇ ਹੋਏ ਕਰਨੇ ਹਨ। ਇਹ ਜਾਣਨਾ ਕਿੰਨਾ ਚੰਗਾ ਹੈ ਕਿ ਪ੍ਰਭੂ ਟੁੱਟੇ ਦਿਲ ਵਾਲਿਆਂ ਦੇ ਨੇੜੇ ਆ ਅਤੇ ਕੁਚਲੇ ਹੋਏ ਆਤਮਾ ਨੂੰ ਬਚਾਉਂਦਾ ਹੈ। ਪ੍ਰਭੂ ਯਿਸੂ ਸਪਲਿੰਟ ਅਤੇ ਪ੍ਰੋਪਸ ਅਤੇ ਨਰਮ ਪੱਟੀਆਂ ਦੀ ਵਰਤੋਂ ਕਰਦਾ ਹੈ। ਜਦੋਂ ਤੁਸੀਂ ਹੇਠਾਂ ਦੱਬੇ ਹੋਏ ਹੁੰਦੇ ਹੋ ਉਹ ਤੁਹਾਨੂੰ ਲੱਤ ਨਹੀਂ ਮਾਰਦਾ, ਉਹ ਮਜ਼ਲੂਮਾਂ ਨੂੰ ਲਤਾੜਦਾ ਨਹੀਂ, ਉਹ ਡੰਗਿਆ ਹੋਇਆ ਕਾਨਾ ਨਹੀਂ ਤੋੜਦਾ, ਹਲਕੀ ਜਿਹੀ ਬੱਤੀ ਨੂੰ ਉਹ ਨਹੀਂ ਬੁਝਾਉਂਦਾ। ਮੇਰਾ ਅੰਦਾਜ਼ਾ ਹੈ ਕਿ ਅੱਜ ਸਵੇਰੇ ਤੁਹਾਡੇ ਵਿੱਚੋਂ ਕੁਝ ਅਜਿਹਾ ਮਹਿਸੂਸ ਕਰਦੇ ਹਨ ਜਿਵੇਂ ਤੁਹਾਡਾ ਅਧਿਆਤਮਿਕ ਆਤਮਿਕ ਦੀਵਾ ਜਿਹੜਾ ਉਹ ਲਗਭਗ ਬੁੱਝ ਗਿਆ ਹੈ। ਕੁਝ ਜਿਹੜੀ ਉਹ ਲਾਈਟ ਜਾਂ ਲਾਟ ਉਹਦੇ ਵਿੱਚ ਬਲ ਰਹੀ ਹੈ, ਦੂਸਰਿਆਂ ਲਈ ਜੋ ਬੱਚਿਆ ਹੈ ਉਹ ਇੱਕ ਹਲਕੀ ਜਿਹੀ ਬੱਤੀ ਹੈ। ਅੱਜ ਸਵੇਰੇ ਤੁਹਾਡੇ ਲਈ ਪ੍ਰਭੂ ਦਾ ਵਚਨ ਇਹ ਹੈ ਕਿ ਯਿਸੂ ਤੁਹਾਡੇ ਵਿੱਚ ਬਚੀ ਹੋਈ ਆਤਮਿਕ ਜੀਵਨ ਦੀ ਛੋਟੀ ਜਿਹੀ ਚੰਗਿਆੜੀ ਨੂੰ ਨਹੀਂ ਬੁਝਾਏਗਾ। ਅਧਿਆਤਮਿਕ ਜੀਵਨ ਦੀ ਸਭ ਤੋਂ ਘੱਟ ਚੰਗਿਆੜੀ ਚਮਕੇਗੀ ਅਤੇ ਵਧੇਗੀ ਜਦੋਂ ਇਹ ਯਿਸੂ ਦੇ ਸੰਪਰਕ ਵਿੱਚ ਆਵੇਗੀ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆ ਦੀ ਨਿੰਦਿਆ ਕਰਨ ਲਈ ਨਹੀਂ, ਸਗੋਂ ਸੰਸਾਰ ਨੂੰ ਬਚਾਉਣ ਲਈ ਭੇਜਿਆ ਸੀ। ਯਿਸੂ ਤੁਹਾਡੀ ਸੰਘਰਸ਼ ਝਲਕ ਨੂੰ ਸੁੰਗਣ ਲਈ ਨਹੀਂ ਆਇਆ, ਪਰ ਆਪਣੀ ਮਹਿਮਾ ਲਈ, ਇਸ ਨੂੰ ਧਿਆਨ ਨਾਲ ਇੱਕ ਮਿਸਾਲ ਵਿੱਚ ਬਦਲਣ ਲਈ ਆਇਆ ਹੈ। ਅੱਜ ਸਵੇਰੇ ਚੰਗੀ ਖਬਰ ਹੈ ਕਿ ਨਹੀਂ, ਇਹ ਦਿਲਾਸਾ ਦੇਣ ਵਾਲੇ ਸ਼ਬਦ ਹੈ ਕਿ ਨਹੀਂ? ਹੁਣ ਅਗਲਾ ਜਿਹੜਾ ਧਿਆਨ ਦਿਓ ਕਿ ਉਸ ਦੀ ਵਫਾਦਾਰੀ ਦੇਖਦੇ ਹਾਂ। 3 ਆਇਤ ਵਿੱਚ ਅੰਤ ਵਿੱਚੋਂ ਕਹਿੰਦਾ ਹੈ ਉਹ ਵਫਾਦਾਰੀ ਨਾਲ ਨਿਆਂ ਲਿਆਏਗਾ। ਪਰਮੇਸ਼ੁਰ ਵਫਾਦਾਰੀ ਵਿੱਚ ਭਰਪੂਰ ਅਤੇ ਉਸਦਾ ਸੇਵਕ ਇਸ ਵਿੱਚ ਉਸਦੇ ਵਰਗਾ ਹੋਵੇਗਾ। ਵਾਪਸ ਅਧਿਆਇ 11:5 ਵਿੱਚ ਉਸਦਾ ਵਰਣਨ ਕੀਤਾ ਗਿਆ ਸੀ, ਧਰਮ ਉਸਦੀ ਕਮਰ ਪੱਟੀ ਹੋਵੇਗੀ ਅਤੇ ਵਫਾਦਾਰੀ ਵੀ ਉਸਦੀ ਕਮਰ ਦੀ ਪੱਟੀ ਹੋਵੇਗੀ। ਬੇਇਨਸਾਫ਼ੀ ਦੇ ਸੰਸਾਰ ਵਿੱਚ ਯਿਸੂ ਇੱਕ ਸੇਵਕ ਹੈ ਜੋ ਹਮੇਸ਼ਾ ਨਿਰਪੱਖ ਅਤੇ ਨਿਆਂਕਾਰ ਹੋਣ ਲਈ ਭਰੋਸਾ ਦਿੰਦਾ ਹੈ। ਅਸੀਂ ਉਸਦੀ ਤਾਕਤ ਦੇਖਦੇ ਹਾਂ, ਵਰਸ ਜਿਹੜੀ ਆਇਤ 4 ਦੇਖਦੇ ਹਾਂ, ਉਹ ਬੇਹੋਸ਼ ਨਹੀਂ ਹੋਵੇਗਾ ਜਾਂ ਨਿਰਾਸ਼ ਨਹੀਂ ਹੋਵੇਗਾ। ਡੈਰੇਕ ਥੋਮਸ ਕਹਿੰਦਾ ਹੈ ਪਰਮੇਸ਼ੁਰ ਦਾ ਸੇਵਕ ਮੱਧਮ ਨਹੀਂ ਹੋਵੇਗਾ ਜਾਂ ਚਮਕ ਦੀ ਬੱਤੀ ਵਾਂਗ ਮਾੜੀ ਰੋਸ਼ਨੀ ਨਹੀਂ ਦੇਵੇਗਾ, ਉਸ ਨੂੰ ਡੰਗੇ ਹੋਏ ਕਾਨੇ ਵਾਂਗ ਕੁਚਲਿਆ ਨਹੀਂ ਜਾਵੇਗਾ। ਉਹ ਤਾਕਤ ਅਤੇ ਸ਼ਕਤੀ, ਹਿੰਮਤ ਅਤੇ ਸਹਿਣਸ਼ੀਲਤਾ ਦਾ ਮੁਕਤੀਦਾਤਾ ਹੋਵੇਗਾ, ਭਾਵੇਂ ਉਹ ਨੌਕਰ ਹੋਵੇਗਾ, ਭਾਵੇਂ ਉਹ ਰਾਜਾ ਹੋਵੇ। ਇਹ ਸੇਵਕ ਕਿਹੋ ਜਿਹਾ ਹੈ? ਉਹ ਨਿਮਰ ਅਤੇ ਸ਼ਾਂਤ, ਕੋਮਲ ਅਤੇ ਵਫ਼ਾਦਾਰ ਅਤੇ ਮਜ਼ਬੂਤ ਹੈ। ਉਹ ਯਿਸੂ ਮਸੀਹ ਹੈ। ਹੁਣ ਅੰਤ ਵਿੱਚ ਵਿਚਾਰ ਕਰੀਏ, ਇਹ ਬੱਚਤ ਆਤਮਾ ਨਾਲ ਭਰਪੂਰ ਸੇਵਕ ਕੀ ਕਰਨ ਆਇਆ ਹੈ? ਪਹਿਲੇ 4 ਤੁਕਾਂ ਵਿੱਚ ਸਾਨੂੰ ਇਸ 3 ਵਾਰ ਦੱਸਿਆ ਗਿਆ ਹੈ ਕਿ ਉਹ ਕੀ ਕਰਨ ਆਇਆ ਹੈ। ਆਇਤ 1 ਦਾ ਅੰਤ, ਉਹ ਕੌਮਾਂ ਲਈ ਨਿਆਂ ਕਰ ਲਿਆਵੇਗਾ। ਆਇਤ 3 ਦਾ ਅੰਤ, ਉਹ ਵਫ਼ਾਦਾਰੀ ਨਾਲ ਨਿਆਂ ਲਿਆਏਗਾ। ਅਤੇ ਆਇਤ 4, ਜਦ ਤੱਕ ਉਹ ਧਰਤੀ ਉੱਤੇ ਨਿਆਂ ਸਥਾਪਿਤ ਨਹੀਂ ਕਰ ਲੈਂਦਾ। ਅੱਜ ਸਾਡੇ ਸਮਾਜਿਕ ਪ੍ਰਵਚਨ ਵਿੱਚ ਇਨਸਾਫ਼ ਦੀ ਪੂਰੀ ਚਰਚਾ ਹੈ। ਹਾਲਾਂਕਿ ਯਸ਼ਾਇਆ ਦੀ ਕਿਤਾਬ ਵਿੱਚ ਨਿਆਂ ਸ਼ਬਦ ਦਾ ਅਰਥ ਸਾਡੇ ਆਮ ਤੌਰ 'ਤੇ ਸੋਚਣ ਨਾਲੋਂ ਕਿਤੇ ਵੱਡਾ ਹੈ। 40 ਬਾਬਾ ਦੀ 14 ਆਇਤ ਵਿੱਚ ਲਿਖਿਆ, ਉਹ ਇਹ ਉਸ ਆਦੇਸ਼ ਨਾਲ ਸੰਬੰਧਿਤ ਹੈ ਜੋ ਪਰਮਾਤਮਾ ਨੇ ਆਪਣੇ ਸਿਰਜਣਹਾਰ ਕੰਮ ਦੁਆਰਾ, ਸਿਰਜਣਾਤਮਕ ਕੰਮਾਂ ਦੁਆਰਾ ਪੂਰੇ ਬ੍ਰਹਿਮੰਡ ਨੂੰ ਦਿੱਤਾ ਹੈ। ਇਹ ਕੌਮਾਂ ਦੇ ਝੂਠੇ ਵਾਅਦਿਆਂ, ਦਾਅਵਿਆਂ ਅਤੇ ਉਹਨਾਂ ਦੇ ਦੇਵਤਿਆਂ ਨੂੰ ਚੁੱਪ ਕਰਾਏ ਜਾਣ ਅਤੇ ਇਤਿਹਾਸ ਉੱਤੇ ਪਰਮੇਸ਼ਰ ਦੀ ਸੰਪੂਰਨ ਪ੍ਰਭੂਸੱਤਾ ਦੀ ਸਥਾਪਨਾ ਬਾਰੇ ਸੱਚਾਈ ਨਾਲ ਕਰਨਾ ਹੈ। ਜਦੋਂ ਅਸੀਂ ਨਿਆਂ ਸ਼ਬਦ ਨੂੰ ਇਸ ਪਿਛੋਕੜ ਦੇ ਵਿਰੁੱਧ ਦੇਖਦੇ ਹਾਂ ਤਾਂ ਸੇਵਕ ਦਾ ਮਿਸ਼ਨ ਇਹ ਵਿਸ਼ਾਲ ਹੈ, ਇਹ ਆਪਣੇ ਲੋਕਾਂ ਲਈ ਪਰਮੇਸ਼ਰ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਘੱਟ ਨਹੀਂ ਹੈ। ਅਤੇ ਇਸਰਾਇਲ ਦੇ ਪਰਮੇਸ਼ਰ ਯਹੋਵਾਹ ਬਾਰੇ ਸੱਚਾਈ ਨੂੰ ਹਰ ਤਰ੍ਹਾਂ ਹਰ ਜਗ੍ਹਾ ਜਾਣਿਆ ਜਾਂਦਾ ਹੈ, ਖਾਸ ਤੌਰ 'ਤੇ ਇੱਥੋਂ ਤੱਕ ਕਿ ਉਹ ਇਕੱਲਾ ਹੀ ਸਰਵ ਸ਼ਕਤੀਮਾਨ ਸਿਰਜਣਹਾਰ ਅਤੇ ਇਤਿਹਾਸ ਦਾ ਪ੍ਰਭੂ ਹੈ। ਸੇਵਕ ਪਰਮੇਸ਼ਵਰ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਆਇਆ ਹੈ, ਇਹ ਸਭ ਤੋਂ ਵੱਧ ਇਨਸਾਫ਼ ਹੈ। ਹੁਣ ਸਲੀਬ ਦੇ ਇਸ ਪਾਸੇ ਤੋਂ ਅਸੀਂ ਜਾਂ ਸਮਝਦੇ ਹਾਂ ਕਿ ਇਹ ਯੋਜਨਾ ਪ੍ਰਭੂ ਯਿਸੂ ਮਸੀਹ ਲਈ ਸੀ, ਜੋ ਕਿ ਦੇਵਤਾ ਜਾਂ ਦੂਜਾ ਵਿਅਕਤੀ ਹੈ ਅਤੇ ਆਪਣੇ ਲੋਕਾਂ ਦੇ ਪਾਪਾਂ ਦੀ ਕੀਮਤ ਚੁਕਾਉਣ ਲਈ ਆਪਣੇ ਲੋਕਾਂ ਤੋਂ ਪਰਮੇਸ਼ਵਰ ਦੇ ਕ੍ਰੋਧ ਨੂੰ ਦੂਰ ਕਰਨ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਅਸੀਂ ਇਹ ਜਾਣਦੇ ਹਾਂ ਕਿ ਯਸ਼ਾਇਆ ਦੇ ਦਿਨਾਂ ਵਿੱਚ ਲੋਕ ਇਸ ਨੂੰ ਨਹੀਂ ਜਾਣਦੇ ਸਨ, ਅਤੇ ਫਿਰ ਵੀ ਲੋਕ ਇਸ ਹਵਾਲੇ ਵਿੱਚ ਕੁਝ ਸੁਰਾਗ ਸਨ। ਆਇਤ 1 ਵਿੱਚ ਪ੍ਰਭੂ ਕਹਿੰਦਾ ਹੈ, ਮੇਰਾ ਸੇਵਕ ਜਿਸ ਨੂੰ ਮੈਂ ਸੰਭਾਲਦਾ ਹਾਂ ਅਤੇ ਉਸਦੇ ਪ੍ਰਤਾਵੇ 'ਤੇ ਯਿਸੂ ਨੂੰ ਪਰਮੇਸ਼ਰ ਦੁਆਰਾ ਬਰਕਰਾਰ ਰੱਖਿਆ ਗਿਆ ਸੀ। ਗਸਮਨੇ ਵਿੱਚ ਯਿਸੂ ਨੂੰ ਪਰਮੇਸ਼ਰ ਦੁਆਰਾ ਬਰਕਰਾਰ ਰੱਖਿਆ ਗਿਆ ਸੀ ਅਤੇ ਸਵਰਗੀ ਮੇਜ਼ਬਾਨ ਉਸ ਕੋਲ ਹਾਜ਼ਰ ਹੋਣ ਲਈ ਆਇਆ ਸੀ। ਉਹ ਬੇਹੋਸ਼ ਨਹੀਂ ਹੋਵੇਗਾ, ਨਿਰਾਸ਼ ਨਹੀਂ ਹੋਵੇਗਾ। ਇਸ ਤੱਤ ਵੱਲ ਇਸ਼ਾਰਾ ਕਰਦਾ ਹੈ ਕਿ ਉਸ ਲਈ ਬੇਹੋਸ਼ ਹੋਣ ਜਾਂ ਨਿਰਾਸ਼ ਹੋਣ ਦੇ ਬਹੁਤ ਸਾਰੇ ਮੌਕੇ ਹੋਣਗੇ, ਜਿਵੇਂ ਕਿ ਪ੍ਰਭੂ ਯਿਸੂ ਮਸੀਹ ਗੇਸਮਨੀ ਦੇ ਬਾਗ ਵਿੱਚ ਆਪਣੇ ਮਿਸ਼ਨ ਲਈ ਦੁਖੀ ਹੋਇਆ ਸੀ। ਉਸ ਦੇ ਲਈ ਬੇਹੋਸ਼ ਹੋਣ ਅਤੇ ਨਿਰਾਸ਼ ਹੋਣ ਦੇ ਬਹੁਤ ਸਾਰੇ ਮੌਕੇ ਸਨ ਜਦੋਂ ਉਸਨੇ ਸਲੀਬ ਬਾਰੇ ਸੋਚਿਆ ਸੀ। ਯਿਸੂ ਨੂੰ ਉਸਦੇ ਸੰਸਾਰ ਲਈ ਪਰਮੇਸ਼ਵਰ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਭੇਜਿਆ ਗਿਆ ਸੀ, ਅਤੇ ਇਹ ਯੋਜਨਾ ਯਿਸੂ ਨੇ ਸਾਰੀਆਂ ਕੌਮਾਂ ਵਿੱਚ ਗੁੰਮੇ ਹੋਏ ਲੋਕਾਂ ਨੂੰ ਪਰਮੇਸ਼ਵਰ ਦੇ ਦੇ ਪਰਿਵਾਰ ਵਿੱਚ ਲਿਆਉਣ ਅਤੇ ਆਪਣੀ ਕੁਰਬਾਨੀ ਦੇਣ ਵਾਲਾ ਸੀ। ਆਇਤ 5 ਤੋਂ ਸਾਡੇ ਕੋਲ ਪਰਮਾਤਮਾ ਆਪਣੇ ਸੇਵਕ ਨਾਲ ਗੱਲ ਕਰ ਰਿਹਾ ਅਤੇ ਉਹ ਸਾਨੂੰ ਦੁਬਾਰਾ ਇਸ ਬਾਰੇ ਵਧੇਰੇ ਸਮਝ ਮਿਲਦੀ ਹੈ ਕਿ ਸੇਵਕ ਕੀ ਕਰਨ ਆਇਆ ਹੈ। ਆਇਤ 6, ਮੈਂ ਪ੍ਰਭੂ ਹਾਂ, ਮੈਂ ਤੁਹਾਨੂੰ ਧਾਰਮਿਕਤਾ ਵਿੱਚ ਬੁਲਾਇਆ ਹੈ, ਮੈਂ ਤੈਨੂੰ ਹੱਥ ਫੜ ਕੇ ਰੱਖਾਂਗਾ, ਮੈਂ ਤੈਨੂੰ ਲੋਕਾਂ ਲਈ ਨੇਮ ਵਜੋਂ ਦੇਵਾਂਗਾ, ਕੌਮਾਂ ਲਈ ਇੱਕ ਰੋਸ਼ਨੀ। ਪਰਮਾਤਮਾ ਪਿਤਾ ਅਤੇ ਸੇਵਕ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਇੱਕ ਨੇਮ ਅਤੇ ਇੱਕ ਰੋਸ਼ਨੀ ਨੂੰ ਰੂਪ ਵਿੱਚ ਭੇਜ ਰਿਹਾ ਹਾਂ। ਸਿਰਜਣਹਾਰ ਪਰਮਾਤਮਾ ਜਿਸ ਨੇ ਸੰਸਾਰ ਨੂੰ ਬਣਾਇਆ ਹੈ, ਇਸ ਦੀ ਭਲਾਈ ਲਈ ਵਚਨਬੱਧ ਹੈ। ਸ੍ਰਿਸ਼ਟੀ ਦੇ ਕਾਰਜ ਵਿੱਚ ਪਰਮਾਤਮਾ ਅਤੇ ਮਨੁੱਖ ਜਾਤੀ ਦੇ ਵਿਚਕਾਰ ਇੱਕ ਨੇਮ ਹੈ, ਅਤੇ ਸੇਵਕ ਨੇ ਉਸ ਨੇਮ ਦਾ ਸਰੂਪ ਬਣਨਾ ਹੈ, ਉਹ ਕੌਮਾਂ ਲਈ ਚਾਨਣ ਬਣਨਾ ਹੈ। ਅਤੇ ਇਸ ਬਾਰੇ ਹੋਰ ਸੋਚਾਂਗੇ ਕਿ ਉਹ ਅਗਲੇ ਹਫ਼ਤੇ ਕੌਮਾਂ ਲਈ ਇੱਕ ਰੋਸ਼ਨੀ ਕਿਵੇਂ ਬਣੇਗਾ। ਕੌਣ ਬਚਾ ਰਿਹਾ ਹੈ? ਆਤਮਾ ਨਾਲ ਭਰਪੂਰ ਸੇਵਕ, ਇਹ ਪ੍ਰਭੂ ਯਿਸੂ ਮਸੀਹ ਹੈ। ਬਚਾਉਣ ਵਾਲਾ ਆਤਮਾ ਨਾਲ ਭਰਪੂਰ ਸੇਵਕ ਕੀ ਹੈ? ਉਹ ਸ਼ਾਂਤ, ਕੋਮਲ, ਵਫ਼ਾਦਾਰ ਅਤੇ ਮਜ਼ਬੂਤ ਹੈ। ਬੱਚਤ ਆਤਮਾ ਨਾਲ ਭਰਪੂਰ ਸੇਵਕ ਦੀ ਕੀ ਕਰਨ ਆਇਆ ਹੈ? ਕੌਮਾਂ ਲਈ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕਰਨ ਲਈ, ਹਨੇਰੀ ਅੱਖਾਂ ਵਿੱਚ ਰੋਸ਼ਨੀ ਲਿਆਉਣ ਲਈ, ਕੈਦੀ ਨੂੰ ਆਜ਼ਾਦ ਕਰਨ ਲਈ। ਆਇਤ 8 ਤੇ 9, ਪਰਮਾਤਮਾ ਦੇ ਸਵੈ ਘੋਸ਼ਣਾ ਦੇ ਨਾਲ ਖਤਮ ਹੁੰਦਾ ਹੈ। ਮੈਂ ਪ੍ਰਭੂ ਹਾਂ, ਇਹ ਮੇਰਾ ਨਾਮ ਹੈ, ਮੇਰੀ ਮਹਿਮਾ ਮੈਂ ਕਿਸੇ ਹੋਰ ਨੂੰ ਨਹੀਂ ਦਿੰਦਾ, ਨਾ ਹੀ ਉਂਕਰੀਆਂ ਮੂਰਤੀਆਂ ਲਈ ਮੇਰੀ ਉਸਤਤ ਵੇਖੋ। ਪੁਰਾਣੀਆਂ ਗੱਲਾਂ ਹੋ ਗਈਆਂ ਹਨ ਅਤੇ ਨਵੀਆਂ ਚੀਜ਼ਾਂ ਜੋ ਮੈਂ ਹੁਣ ਐਲਾਨ ਕਰਦਾ ਹਾਂ, ਇਸ ਤੋਂ ਪਹਿਲਾਂ ਕਿ ਉਹ ਵਧਣ, ਮੈਂ ਤੁਹਾਨੂੰ ਇਹਨਾਂ ਬਾਰੇ ਦੱਸਦਾ ਹਾਂ। ਬੈਤਲਹਮ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਸੱਤ ਸੌ ਸਾਲ ਪਹਿਲਾਂ ਪਰਮੇਸ਼ੁਰ ਨੇ ਯਸ਼ਾਇਆ ਦੁਆਰਾ ਕਿਹਾ, ਅਤੇ ਜਿਹੜੀਆਂ ਨਵੀਆਂ ਗੱਲਾਂ ਮੈਂ ਹੁਣ ਦੱਸਦਾ ਹਾਂ, ਉਹਨਾਂ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਇਹਨਾਂ ਨੂੰ ਮੈਂ ਦੱਸਦਾ ਹਾਂ। ਸੰਸਾਰ ਦੇ ਹਨੇਰੇ ਅਤੇ ਟੁੱਟਣ ਵਿਚਕਾਰ, ਜਿਵੇਂ ਕਿ ਅਸੀਂ ਕ੍ਰਿਸਮਿਸ 2023 ਦੇ ਨੇੜੇ ਆਉਂਦੇ ਹਾਂ, ਸਾਨੂੰ ਮਦਦ ਦੀ ਲੋੜ ਹੈ, ਸਾਨੂੰ ਬਚਾਉਣ ਵਾਲੇ ਆਤਮਾ ਨਾਲ ਭਰਪੂਰ ਸੇਵਕ ਦੀ ਲੋੜ ਹੈ, ਸਾਨੂੰ ਪ੍ਰਭੂ ਯਿਸੂ ਮਸੀਹ ਦੀ ਲੋੜ ਹੈ, ਸਾਨੂੰ ਸਾਰਿਆਂ ਨੂੰ ਬਚਾਉਣ ਵਾਲੇ ਦੀ ਲੋੜ ਹੈ, ਸਾਨੂੰ ਸਾਰਿਆਂ ਨੂੰ ਮੁਕਤੀਦਾਤਾ ਦੀ ਲੋੜ ਹੈ, ਸਾਨੂੰ ਸਾਰਿਆਂ ਨੂੰ ਆਤਮਾ ਨਾਲ ਭਰੇ ਹੋਏ ਮੁਕਤੀਦਾਤੇ ਦੀ ਲੋੜ ਹੈ, ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੀ ਲੋੜ ਹੈ। ਸਾਡੇ ਪਰਮੇਸ਼ੁਰ ਸੇਵਕ ਯਿਸੂ ਮਸੀਹ ਨੂੰ ਦੇਖੋ। ਆਮੀਨ।